गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक लिखत है, जिसका सिरलेख है गुरु नानक अते रबी मेहर। आओ उसका अगला भाग सरवण करन की कोशिश करिए जी। लड़ी नू जोड़न लई पिछले भाग दियां कुछ लाइना दोबारा पढ़िया जा रही हैं। लोग ए गल भली भान जानन लग पए सन कि बिपता वेले गुरु अगे इंज पुकारो जिमें बाल मां नू पुकारदा है। गुरु तुहाडी सहायता लई अवश्य पुजेगा ते ओ आ गया है। लोग तां गुरु दे शब्दां दे ओ अर्थ ही समझदे सन कि आओ प्रभु दा जस गाइए, उसदे शब्द दा कीर्तन करिए, बस इहो ही कुछ काफ़ी है, होर किसे चीज़ दी की लोड़ है। फलस्तीन दे बुद्ध यसू मसीह ने कल्प वस्तु दे बुद्ध दे निर्वाण विच करुणा दी भावना नू भर दिता। ते ननकाणा दे पैगंबर गुरु नानक ने बुद्ध दे निर्वाण ते ईसा दी भावना दे नाल मनुखी प्रेम नू भी शामिल कर दिता ते एक ऐसी सात संगत दी सृजना कीती जिस विच ना ता कोई काफर सी ते ना ही जात पात दा कोई वितकरा सी। इत्थे मनुख ते उसदा प्रभु प्रीतम एक रूप हो गए सन। गुरु नानक दे सरूप विच सब पहले पैगंबर आसमाउंदे हन। गुरु अध्यापक जां सिख्या दाता दा नाम है, जो शब्द ब्रह्म दा सरूप है, जिस दे व्यक्तित्व विच अनंत विद्वान है। यही गुण आपने अपने उत्तर अधिकारियां नू बख्शे, क्यों जो गुरु नानक अपने लोकां अर्थात अपने अनुयायियां तो बिना रह ही नहीं सन सकते। आपने तो प्रभु प्रीतम का गुण गायन करना सी ते इस विच उन्हां दा संगी साथी रबाबी मरदाना सी। आपने अपने दुआले देवतियां दी सभा अर्थात सत्संगत नू जोड़ना सी। इस संगत नू जुड़ी देख के आप बड़े प्रसन्न होंदे सन। इस सत्संगत विच ओ प्रेम ते सुतंत्रता दा पैरा सी, जिस बारे गोयटे दे कथन अनुसार जानदे होया भी वर्णन कर सकना कठिन है। हर व्यक्ति लई उन्हां ने गृहस्थी जीवन दा सीधा साधा मार्ग सुझाया। मनुख नू सुतंत्रता प्रदान कीती ते उसनू सात संगत प्रति जिम्मेवार बनाया। मनुख दी उस दे अंतरीव गुणा द्वारा नव सृजना कीती गई ते ओ आप मुहारे ही प्रेम दे प्रति वफादार बन गया। ओ तां किसे कानून प्रति उत्तरदायी नहीं सी, सगों अपने आपे प्रति अर्थात अपनी आत्मा प्रति उत्तरदायी सी। हाँ जी, फिर दोहरा दईए, मनुख दी उस दे अंतरीव गुणा द्वारा नव सृजना कीती गई ते ओ आप मुहारे ही प्रेम दे प्रति वफादार बन गया। ओ तां किसे कानून प्रति उत्तरदायी नहीं सी, सगों अपने आपे प्रति अर्थात अपनी आत्मा प्रति उत्तरदायी सी। गुरु नानक देव जी दे सिरजे होए मनुखी समाज विच हर व्यक्ति नू मुक्ति प्राप्त होंदी सी ते मिठी मौत भी। प्रभु ने मैनू अपने निज आपे विरुद्ध कठोर बना दिता है। मेरे ए बुजदिलां वर्गे करुणा भरपूर बोल जो सुख आराम ऐश्वर्य ते खुशी लई विलकदे रहिंदे हन, मेरे निज आपे दे वड्डे दोखी हन। ए हन मेरे थोथे मित्र, मेरे जानी दुश्मन। ए तां जिथे भी मैं जांदा हां गल पए डहे दी न्याई, मेरे राह दी रोक बन जांदे हन। पर इक है जो मेरे निज आपे नू ठल पा सकदा है, जेड़ा मेरे उत्ते लदे खिंडरे पुंडरे बोझ नू हटा सकदा है, मेरे गल पए जंजाल नू तोड़ सकदा है अते मैनू बंधन मुक्त कर सकदा है। गुरु दे भगतां दी संगत विच जीव आत्मा प्रोड़ ते रसक हो जांदी है। एक हुण समूह दा रूप धारण कर चुका है। उस विच गुरु गोबिंद सिंह विद्यमान है। गुरु नानक दी नंगी किरपान चमक उठी है। बुद्ध आप हर नोटे ते शिकारी विच आ खलोता है। प्रभु यसू परजा ते जालम हाकमा ते बादशाहां विचकार आ खलोता है। इत्थे भी ओ दया ते ओही दर्द दी करणा भावना है। ਗੁਰੂ ਨੇ ਮਨੁੱਖਤਾਂ ਦੀਆਂ ਵੰਡੀਆਂ ਪਾਉਣ ਵਾਲੇ ਸਿਧਾਂਤਾਂ ਨੂੰ ਤਾਰ ਤਾਰ ਕਰ ਦਿੱਤਾ ਹੈ। ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪ ਜੀ ਦੀ ਹਜ਼ੂਰੀ ਵਿੱਚ ਸ਼ਰਧਾਲੂਆਂ ਵਾਂਗ ਆ ਜੁੜਦੇ ਹਨ। ਸਿੱਖ ਸ਼ਬਦ ਦਾ ਭਾਵ ਅਰਥ ਹੈ ਸਿੱਖਣ ਵਾਲਾ, ਸਿੱਖਿਆਰਥੀ। ਹਰ ਨਵੇਂ ਬੁੱਧ ਦੀ ਭਾਵਨਾ ਆਪਣੇ ਇੱਕੋ ਰੂਪ ਦੇ ਪ੍ਰਗਟਾਵ ਦੀ ਅਵਧੀ ਨੂੰ ਹੰਢਾ ਬੈਠਦੀ ਹੈ। ਗੁਰੂ ਜੀ ਲਈ ਦੇਵ ਲੋਕ ਨੇ ਆਪਣੀ ਤਲਵਾਰ ਨੂੰ ਮਿਆਨ ਤੋਂ ਬਾਹਰ ਸੂਤ ਲਿਆ ਹੈ ਤਾਂ ਜੋ ਲੋਕਾਂ ਨੂੰ ਰਾਜਨੀਤਿਕ ਅਤੇ ਧਾਰਮਿਕ ਜਬਰ ਤੋਂ ਬਚਾਇਆ ਜਾ ਸਕੇ ਅਤੇ ਜ਼ਾਲਮਾਂ ਦੇ ਜਨੂੰਨ ਤੋਂ ਉਹਨਾਂ ਦੀ ਰੱਖਿਆ ਹੋ ਸਕੇ। ਇਸ ਭਾਵਨਾ ਨੇ ਹਾਲੀ ਵਿਕਾਸ ਕਰ ਰਹੀ ਮਨੁੱਖਤਾ ਵਿੱਚ ਹੋਰ ਪਕੇਰਾ ਹੋਣਾ ਹੈ ਅਤੇ ਸਹਿਜ ਰੂਪ ਧਾਰਨ ਕਰਨਾ ਹੈ। ਫਿਰ ਦੁਹਰਾ ਦੇਈਏ, ਗੁਰੂ ਜੀ ਲਈ ਦੇਵ ਲੋਕ ਨੇ ਆਪਣੀ ਤਲਵਾਰ ਨੂੰ ਮਿਆਨ ਤੋਂ ਬਾਹਰ ਸੂਤ ਲਿਆ ਹੈ ਤਾਂ ਜੋ ਲੋਕਾਂ ਨੂੰ ਰਾਜਨੀਤਿਕ ਅਤੇ ਧਾਰਮਿਕ ਜਬਰ ਤੋਂ ਬਚਾਇਆ ਜਾ ਸਕੇ ਅਤੇ ਜ਼ਾਲਮਾਂ ਦੇ ਜਨੂੰਨ ਤੋਂ ਉਹਨਾਂ ਦੀ ਰੱਖਿਆ ਹੋ ਸਕੇ। ਇਸ ਭਾਵਨਾ ਨੇ ਹਾਲੀ ਵਿਕਾਸ ਕਰ ਰਹੀ ਮਨੁੱਖਤਾ ਵਿੱਚ ਹੋਰ ਪਕੇਰਾ ਹੋਣਾ ਹੈ ਅਤੇ ਸਹਿਜ ਰੂਪ ਧਾਰਨ ਕਰਨਾ ਹੈ। ਇਸ ਕਿਰਪਾਨ ਨੇ ਆਤਮ ਬਲੀਦਾਨ ਦੇ ਰੂਪ ਵਿੱਚ ਪ੍ਰਗਟ ਹੋਣਾ ਹੈ, ਜਿਵੇਂ ਕਿ ਈਸਾ ਦਾ ਸਲੀਬ ਦਾ ਚਿੰਨ੍ਹ ਉਹਨਾਂ ਦੀ ਕਰਣਾ ਭਾਵਨਾ ਦਾ ਪ੍ਰਤੀਕ ਬਣ ਗਿਆ ਸੀ। ਇਹੋ ਜਿਹਾ ਚਿੰਨ੍ਹ ਹੀ ਗੁਰੂ ਜੀ ਦੇ ਲੋਕਾਂ ਅਰਥਾਤ ਸਿੱਖਾਂ ਦੇ ਮਸਤਕਾਂ ਉੱਤੇ ਉਕਰਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਲਗਭਗ 200 ਸਾਲ ਤੱਕ ਸਿੱਖਾਂ ਨੇ ਅਸਹਿ ਅਤੇ ਅਕਹਿ ਕਸ਼ਟ ਸਹੇ ਹਨ। ਉਹਨਾਂ ਉੱਤੇ ਅਤਿਆਚਾਰ ਕੀਤੇ ਗਏ ਹਨ, ਉਹਨਾਂ ਦਾ ਸ਼ਿਕਾਰ ਖੇਡਿਆ ਗਿਆ ਹੈ ਅਤੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ ਹਨ। ਮਨੁੱਖੀ ਰੂਪ ਵਿੱਚ ਸਿੱਖਾਂ ਨੇ ਅਸਹਿ ਕਸ਼ਟ ਸਹੇ ਹਨ, ਫਿਰ ਵੀ ਗੁਰੂ ਦਾ ਸਿੱਖ ਜਿਉਂਦਾ ਖੜਾ ਹੈ। 1923 ਵਿੱਚ ਜਦੋਂ ਅੰਮ੍ਰਿਤਸਰ ਦੇ ਨੇੜੇ ਗੁਰੂ ਕੇ ਬਾਗ ਵਿਖੇ ਉਸਨੂੰ ਪੁਲਿਸ ਨੇ ਲੋਹੇ ਦੇ ਸਮਾਂ ਵਾਲੀਆਂ ਲਾਠੀਆਂ ਨਾਲ ਅੰਨੇ ਵਾਹ ਕੁੱਟਿਆ, ਮਾਰਿਆ ਅਤੇ ਉਹ ਬੇਹੋਸ਼ ਹੋ ਗਿਆ। ਪਰ ਜਦੋਂ ਉਸਨੂੰ ਹੋਸ਼ ਆਈ ਤਾਂ ਉਹ ਫਿਰ ਗੁਰੂ ਦੇ ਦਰ ਵੱਲ ਨੂੰ ਜਾਣ ਲਈ ਤਤਪਰ ਹੋ ਗਿਆ। ਫਿਰ ਮਾਰ ਕੁਟਾਪਾ ਹੋਇਆ ਅਤੇ ਹੋਸ਼ ਆਉਣ 'ਤੇ ਉਹ ਫਿਰ ਗੁਰੂ ਦੇ ਦਰ ਵੱਲ ਅੱਗੇ ਵਧਣ ਲੱਗਾ। ਇਉਂ ਇੰਨੀ ਮਾਰ ਖਾਣ ਉੱਤੇ ਵੀ ਉਸਦੀ ਆਤਮਾ ਅਡੋਲ ਰਹੀ। ਉਸਦੇ ਚਿਹਰੇ ਉੱਤੇ ਗੁਰੂ ਦੀ ਜੋਤ ਦਾ ਪ੍ਰਕਾਸ਼ ਲੱਸਦਾ ਰਿਹਾ। ਜੇ ਅਸੀਂ ਜ਼ਾਲਮਾਂ ਨੂੰ ਬੁਰਾ ਭੱਲਾ ਕਹੀਏ ਤਾਂ ਇਹ ਸ਼ਰਮ ਦੀ ਗੱਲ ਹੋਵੇਗੀ। ਇੰਜ ਕਹਿਣਾ ਤਾਂ ਕਾਇਰਾਂ ਅਤੇ ਬੁਜ਼ਦਿਲਾਂ ਵਾਲੀ ਗੱਲ ਹੈ ਅਤੇ ਇਹ ਘਿੱਸੇ ਪਿੱਟੇ ਸ਼ਬਦ ਆਉਂਦੇ ਹਨ। ਸਿੱਖ ਤਾਂ ਹਰ ਔਕੜ ਅਤੇ ਕਸ਼ਟ ਨੂੰ ਖਿੜੇ ਮੱਥੇ ਵਾਹਿਗੁਰੂ ਦਾ ਪਾਣਾ ਸਮਝ ਕੇ ਚੱਲਦਾ ਹੈ। ਗੁਰੂ ਗੋਬਿੰਦ ਸਿੰਘ ਦੇ ਸਮੇਂ ਇਹੋ ਪ੍ਰਕਾਸ਼ ਘੋੜ ਚੜ੍ਹੇ ਸਿੱਖਾਂ ਦੇ ਚਿਹਰਿਆਂ ਉੱਤੇ ਦਮਕਦਾ ਸੀ। ਜਿਵੇਂ ਟੈਗੋਰ ਕਹਿੰਦਾ ਹੈ, ਸਿੱਖ ਦਾ ਜੀਵਨ ਕੇਵਲ ਸੈਨਿਕਾਂ ਦੀਆਂ ਬੈਰਕਾਂ ਤੱਕ ਹੀ ਸੀਮਤ ਨਹੀਂ ਹੈ। ਇਸ ਕਵੀ ਨੂੰ ਸਿੱਖਾਂ ਵਿਚਲੇ ਅੰਦਰਲੇ ਜਾਨਵਰ ਦਾ ਗਿਆਨ ਨਹੀਂ ਹੈ। ਇਹ ਜਾਨਵਰ ਤਾਂ ਮੂਕ ਰੂਪ ਵਿੱਚ ਆਪਣੇ ਗੁਰੂ ਵੱਲ ਤੱਕਦਾ ਹੈ, ਉਸਨੂੰ ਇਸ ਦਾ ਰਹੱਸ ਦਾ ਅਨੁਭਵ ਨਹੀਂ ਹੈ। ਜੇ ਗੁਰੂ ਸਾਹਿਬ ਅਤੇ ਸਿੱਖਾਂ ਨੇ ਤਲਵਾਰ ਉਠਾਈ ਹੈ ਤਾਂ ਇਹ ਸ਼ਮਸ਼ੀਰ ਲੈਨਨ ਅਤੇ ਨੈਪੋਲੀਅਨ ਦੇ ਹੱਥਾਂ ਵਿੱਚ ਨਹੀਂ ਸੀ। ਇਹ ਤਾਂ ਜਾਨ ਆਫ ਆਰਕ ਅਤੇ ਵਾਈਵ ਆਫ ਇੰਦਾ ਦੇ ਸ਼ਸਤਰ ਪਕੜਨ ਸਮਾਨ ਸੀ, ਜਿਨ੍ਹਾਂ ਉੱਤੇ ਕਿ ਸਪੇਨ ਦੇ ਬਰਬਰਾਂ ਨੇ ਅਚਾਨਕ ਹੀ ਹੱਲਾ ਬੋਲ ਦਿੱਤਾ ਸੀ। ਇਤਿਹਾਸ ਦੀ ਨਿਪਟ ਕੂਕ ਪੁਕਾਰ ਨੂੰ ਸੱਚ ਦੇ ਸੂਰਜ ਨਾਲ ਢੱਕਣਾ ਨਹੀਂ ਚਾਹੀਦਾ। ਗੁਰੂ ਗੋਬਿੰਦ ਸਿੰਘ ਨੇ ਯੁੱਧ ਕੀਤੇ, ਇਹ ਕੇਵਲ ਕੋਈ ਮਿਥਕ ਕਲਪਨਾ ਨਹੀਂ ਹੈ। ਜਦੋਂ ਸਿੱਖ ਗੁਰੂ ਕੇ ਬਾਗ ਵਿਖੇ ਕੁਟਾਪੇ ਦਾ ਸ਼ਿਕਾਰ ਹੋ ਰਿਹਾ ਸੀ ਤਾਂ ਉਸ ਸਮੇਂ ਉਹ ਇਕੱਲਾ ਨਹੀਂ ਸੀ। ਆਪਣੇ ਗੁਰੂ ਸਮਾਨ ਉਹ ਇੱਕ ਅਵਿਅਕਤੀ ਨਹੀਂ ਸੀ, ਸਗੋਂ ਜਨ ਸਮੂਹ ਉਸ ਦੇ ਨਾਲ ਸੀ। ਹੁਣ ਵੀ ਉਹ ਇਕੱਲਾ ਵਿਅਕਤੀ ਨਹੀਂ, ਸਗੋਂ ਜਨ ਸਮੂਹ ਹੈ। ਹਾਂਜੀ, ਹੁਣ ਵੀ ਉਹ ਇਕੱਲਾ ਵਿਅਕਤੀ ਨਹੀਂ, ਸਗੋਂ ਜਨ ਸਮੂਹ ਹੈ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।